जुगादि सच है भी सच, नानक होसी भी सच। आदि सच जुगादि सच है भी सच, नानक होसी भी सच। जियो पिंड जिन सजिया कर कृपा दितियन जिंद, जियो पिंड जिन सजिया कर कृपा दितियन जिंद। ਕਹਿੰਦੇ ਜਿਹੜਾ ਤੇਰਾ ਜੀ ਹੈ ਇਹ ਜਿੰਨਾ ਚਿਰ ਉਹਨੂੰ ਮਿਲਦਾ ਨਹੀਂ ਉਨਾ ਚਿਰ ਇਹ ਠੰਡਾ ਨਹੀਂ ਹੋਣਾ, ਉਨਾ ਚਿਰ ਇਹਨੇ ਸ਼ਾਂਤ ਨਹੀਂ ਹੋਣਾ, ਉਨਾ ਚਿਰ ਤੜਫਦੇ ਰਹਿਣਾ ਹੈ ਅੰਦਰ। ਤੇ ਉਹ ਤੜਫ ਕਈਆਂ ਬਹਾਨਿਆਂ ਨਾਲ ਫਿਰ ਬਾਹਰ ਨਿਕਲਦੀ ਹੈ, ਪਰ ਅੰਦਰ ਤੜਫ ਵਿਛੋੜੇ ਦੀ ਹੁੰਦੀ ਹੈ। ਇਸ ਜੀ ਦੀ ਇਹੀ ਲੋਚਾ ਹੈ, ਇਹੀ ਦਿੱਲੀ ਖਾਹਿਸ਼ ਹੈ ਕਿ ਉਹ ਮਿਲੇ। ਅਤੇ ਤੁਸੀਂ ਮੇਰੀ ਜੀ ਦੀ ਲੋਚਾ ਪੂਰੀ ਕਰੋ। ਜੀ ਕੀ ਲੋਚਾ ਪੂਰੀ ਹੈ ਮਿਲੇ ਸੁਆਮੀ ਕੰਤ, ਜੀ ਕੀ ਲੋਚਾ ਪੂਰੀ ਮਿਲੇ ਸੁਆਮੀ ਕੰਤ।
ਜੀ ਕੀ ਲੋਚਾ ਪੂਰੀ
जी महाराज जी ने कैसी दुनिया ते बख्शिश कीती है, गुरबाणी वरता के नाम वरता की, कि तुसी आंदे हो रोज ही कोई ना कोई जी दसता है आके कि किस तरह परमात्मा ने मेहर कीती है। अज एक संगत दस रही सी कि किस तरह पहला इंज लगता हुंदा सी कि जिस तरह दुनिया दे सहारे हाँ, डरे डरे रहना फलाना रिश्तेदार ना रुस जाए और ना हो जाएगा, तो कहते हुण कोई डर रहा ही नहीं, पता नहीं की होया, हुण कोई डर रहा ही नहीं क्योंकि हुण उहदे उहदा पल्ला फड़ लिया निरपौ दा, ते आप भी निरपौ हो गए। जो सर्ब कला जिदे विच सारे गुण हैं ते जिदे नाल सारा ब्रह्मंड भरपूर है, वो आप ही पूर्ण है हर पक्षों, उसनू कुछ नहीं चाहिदा, किसी गलों में ऊना नहीं, ते सारा ब्रह्मांड भी उसने पूरिया हुआ भरिया हुआ। ते मेरा ओदे चरण हुण मेरा थान, ओदे चरण हुण मेरा वासा है, पक्का घर बन गया। सर्ब कला प्रभ पूर्णो मंजन माणी थाऊं, कहिंदे ओ थां तां मिलिया कि मेरे सारे मान टुट गए सी। पहला बहुत तरह दे मान सी, जो बंदा मान सी, सियानप दा मान सी, शोरप दा मान सी, पढ़ाइयां दे मान सी, जायदादां दे मान सी, किराणियां दे मान सी, सारे टुट गए, निमाने हो गए, तां थां मिलिया। सर्ब कला प्रभ पूर्णो मंजन माणि थाऊं, सर्ब कला प्रभ पूर्णो मंजन माणि थाऊं। अगे कोई लोड़ पैंदी सी ते लोड़ पई रहिंदी सी कोई ना कोई, ते सोचदे सां कि कौन काम आएगा, ते हुण ते इक्को कोल ही सारियां लोड़ां दसी दियां हन, हुण ते होर कोई लोड़ दूजी थां सुझदी ही नहीं, दूजी जाए ना सुझे जाए जगह, हुण ते जो भी लैणा हुंदा है ओहदे दर ते, ते जे ना देवे ते अंदरों उच्ची उच्ची कूका मारदे हैं, वह कूका नहीं जो बाहर आवाज आउंदी, वह कूक अंदर ही रह जांदी, वह निमाणे पुणे दी कूक, निमाण पुणे दी कूक। दूजी जाए न सुजे किथे कुकण जाऊं, ਦੂਜੀ ਜਾਏ ਨਾ ਸੁਜੇ ਕਿੱਥੇ ਕੂਕਣ ਜੀ ਤੁਸਾਂ ਆਪਣੇ ਚਰਨਾਂ 'ਚ ਜਗ੍ਹਾ 'ਤੇ ਦੇ ਦਿੱਤੀ ਪਰ ਮੇਰਾ ਕਾਰਜ ਅਜੇ ਪੂਰਨ ਨਹੀਂ ਹੋਇਆ। ਬਹੁਤ ਵੱਡੇ ਭਾਗ ਤੁਹਾਡੇ ਚਰਨਾਂ 'ਚ ਜਗ੍ਹਾ ਤੁਸਾਂ ਦਿੱਤੀ ਪਰ ਹਾਂ ਤੇ ਅਜੇ ਤੁਹਾਡੇ ਚਰਨਾਂ ਤੋਂ ਵਿਛੜੀ ਹੋਈ ਹਾਂ ਤੇ ਅਜੇ ਪਰਾਂ ਹੈ। ਮੈਨੂੰ ਆਪਣੇ ਵਿੱਚ ਮਿਲਾ ਮੇਰਾ ਇਹੀ ਇੱਕ ਮਨੋਰਥ ਹੈ ਇਹੀ ਬੇਨਤੀ ਇਹੀ ਬੇਨਤੀ। ਮਨ ਵਿਛੜਿਆ ਹਰ ਮੇਲੀ ਹੈ ਨਾਨਕ ਇਹ ਸੁਆਓ ਮਨ ਵਿਛੜਿਆ ਹਰ ਮੇਲੀ ਨਾਨਕ ਹੈ
ਸੁਆਓ
ਸਰਬ ਕਲਿਆਣਾ ਤਿਤ ਦਿਨ ਸਰਬ ਕਲਿਆਣ ਸਾਰੇ ਸੁੱਖ ਮੈਨੂੰ ਉਸ ਦਿਨ ਮਿਲਣੇ ਸਾਰੇ ਸੁੱਖ ਮੈਨੂੰ ਉਸ ਦਿਨ ਮਿਲਣੇ ਸਰਬ ਕਲਿਆਣਾ ਤਿਤ ਦਿਨ ਹਰ ਪਰਸੇ ਗੁਰ ਕੇ ਪਾਉ। ਹੁਣ ਮੈਂ ਤੁਹਾਡੇ ਚਰਨਾਂ ਵਿੱਚ ਹਾਂ ਪਰ ਜਿਸ ਦਿਨ ਮੈਂ ਚਰਨਾਂ ਨਾਲ ਛੂ ਗਈ ਜਿਸ ਦਿਨ ਤੁਸੀਂ ਚਰਨ ਮੈਨੂੰ ਛੁਹਾ ਦਿੱਤੇ ਤੇ ਮੈਂ ਤੁਹਾਡੇ ਚਰਨਾਂ 'ਚ ਸਮਾ ਗਈ ਉਸ ਦਿਨ ਸਾਰੇ ਸੁੱਖ ਚਰਨਾਂ ਵਿੱਚ ਆ ਗਏ ਹਾਂ ਪਰ ਅਜੇ ਅਲੱਗ ਹਾਂ ਅਜੇ ਵੀ ਸਾਰੇ ਸੁਖੀ ਹਾਂ ਸੁਖੀ ਹਾਂ ਪਰ ਪੂਰੇ ਸੁਖੀ ਨਹੀਂ ਸਾਰੇ ਸੁਖੀ। ਸਰਬ ਕਲਿਆਣ ਤਿਤ ਦਿਨ ਹਰ ਪਰਸੈ ਗੁਰ ਕੈ ਪਾਉ ਸਰਬ ਕਲਿਆਣ ਤਿਤ ਦਿਨ ਹਰ ਪਰਸੈ ਗੁਰ ਕੈ ਪਾਉ ਦੂਜੀ ਜਾਏ ਨਾ ਸੁਜੇ ਕਿੱਥੇ ਕੂਕਣ ਜਾਉ ਦੂਜੀ ਜਾਏ ਨਾ ਸੁਜੇ ਕਿੱਥੇ ਕੂਕਣ ਜਾਉ ਸੰਗਤ ਕੈਲੀਫੋਰਨੀਆ ਤੋਂ ਆਈ ਕੁਛ ਸੰਗਤ ਅੱਜ ਹੋਰ ਅਮੈਰੀਕਾ ਤੋਂ ਆਈ, ਬਹੁਤ ਪਿਆਰ ਨਾਲ ਸਾਰੀਆਂ ਪੁਰਾਣੀਆਂ ਇਕੱਲੇ ਇਕੱਲੇ ਨੂੰ ਜੀ ਆਇਆ ਤੁਹਾਡਾ ਹਰ ਕਦਮ ਸਾਡੇ ਸਿਰ ਮੱਥੇ ਤੇ। ਜੀ ਮਹਾਰਾਜ ਜੀ ਰਾਵੀ ਦੇ ਕੰਢੇ 'ਤੇ ਦੋਧੇ ਜੱਟ ਦੇ ਖੇਤਾਂ ਦੇ ਕੋਲ ਜਿੱਥੇ ਆਸਣ ਲਾ ਕੇ ਬੈਠੇ ਸਨ ਉੱਥੋਂ ਤੁਰ ਪੈਂਦੇ ਹਨ। ਪਹਿਲਾਂ ਸੁਲਤਾਨਪੁਰ ਆਉਂਦੇ ਹਨ, ਇੱਕ ਰਾਤ ਬੇਬੇ ਨਾਨਕੀ ਜੀ ਅਤੇ ਭਾਈ ਅਜੈ ਰਾਮ ਜੀ ਪਾਸ ਰਹਿੰਦੇ ਹੈ। ਫਿਰ ਅਗਲੇ ਸੁਬਹਾ ਉੱਥੋਂ ਚੱਲ ਕੇ ਸਤਲੁਜ ਪਾਰ ਕਰਕੇ ਧਰਮਕੋਟ, ਬਠਿੰਡਾ, ਪਟਨੌਰ ਹੁੰਦੇ ਹੋਏ ਸਰਸੇ ਆ ਪਹੁੰਚਦੇ ਹਨ। ਸਰਸਾ ਅੱਜ ਤੋਂ 1600 ਸਾਲ ਪਹਿਲਾਂ, 16 ਸਦੀਆਂ ਪਹਿਲਾਂ ਇੱਕ ਸਾਰਸ ਨਾਂ ਦਾ ਰਾਜਪੂਤ ਰਜਵਾੜਾ ਸੀ, ਉਸਨੇ ਇਹ ਨਗਰ ਵਸਾਇਆ ਸੀ। ਘੱਗਰ ਦਰਿਆ ਉਦੋਂ ਇੱਥੋਂ ਦੀ ਵਗਦਾ ਹੁੰਦਾ ਸੀ ਉਸ ਦੇ ਕੰਢੇ 'ਤੇ। ਸਰਸਾ ਮਾਲਵੇ ਔਰ ਰਾਜਸਥਾਨ ਦੇ ਵਿਚਕਾਰ ਪੈਂਦਾ ਹੈ। ਇਹ ਜੋਗੀਆਂ ਅਤੇ ਪੀਰਾਂ ਫਕੀਰਾਂ ਦਾ ਗੜ੍ਹ ਹੈ, ਕਿਉਂਕਿ ਇਹ ਲੋਕ ਜੋ ਹਨ ਜੋਗੀਆਂ ਨੇ ਉਹਨਾਂ ਦੇ ਵੇਦਾਂ ਪੁਰਾਣਾਂ ਵਿੱਚ ਦੱਸਦੇ ਲਿਖੇ ਹੋਏ ਹਨ ਤਰੀਕੇ, ਜੰਤਰ ਮੰਤਰ, ਰੱਖਾਂ ਦੇਣੀਆਂ, ਤਾਗੇ ਤਵੀਤ, ਉਹ ਕਰਕੇ ਦੁਨੀਆਂ ਨੂੰ ਆਪਣੇ ਮਗਰ ਲਾਉਂਦੇ ਹਨ। ਕਰਾਮਾਤਾਂ ਮਨ ਦੀਆਂ ਅਤੇ ਮੁਸਲਮਾਨ ਜੋ ਫਕੀਰ ਹਨ ਇਹ ਵੀ ਜੋਗੀਆਂ ਕੋਲੋਂ ਸਿੱਖਦੇ ਹਨ ਕਿ ਕਿਸ ਤਰ੍ਹਾਂ ਇਹ ਸਾਰੀਆਂ ਕਰਾਮਾਤਾਂ ਹਾਸਲ ਕਰਨੀਆਂ ਹਨ। ਫਿਰ ਇਹ ਮੁਸਲਮਾਨ ਫਕੀਰ ਪੀਰ ਹਿੰਦੂਆਂ ਨੂੰ ਆਪਣੇ ਮਗਰ ਲਾ ਕੇ ਹੌਲੀ ਹੌਲੀ ਉਹਨਾਂ ਨੂੰ ਇਸਲਾਮ ਮਤ ਵਿੱਚ ਲਿਆਉਂਦੇ ਹਨ। ਇਹ ਵੀ ਤਾਗੇ ਤਵੀਤ, ਜੰਤਰ ਮੰਤਰ ਸਭ ਕੁਛ ਕਰਦੇ। ਅਤੇ ਸਰਸਾ ਬਹੁਤ ਵੱਡਾ ਗੜ੍ਹ ਸੀ ਇਹਨਾਂ ਜੋਗੀਆਂ ਫਕੀਰਾਂ ਦਾ, ਕਿਉਂਕਿ ਇੱਥੋਂ ਇਹ ਲੋਕ ਰਾਜਸਥਾਨ ਨੂੰ ਵੀ ਜਾਂਦੇ ਅਤੇ ਮਾਲਵੇ ਵੱਲ ਵੀ ਆਉਂਦੇ। ਮੁਸਲਮਾਨ ਫਕੀਰ ਜੋ ਸਨ ਉਹਨਾਂ ਵਿੱਚੋਂ ਵੀ ਕਈਆਂ ਨੂੰ ਜੋਗੀ ਹੀ ਲੋਕ ਆਖਣ ਲੱਗ ਪਏ ਸਨ, ਕਿਉਂਕਿ ਉਹ ਵੀ ਤਾਗੇ ਤਵੀਤ ਕਰਦੇ ਸਨ। ਇਹਨਾਂ ਨੂੰ ਪਤਾ ਲੱਗ ਜਾਂਦਾ ਹੈ ਮਹਾਰਾਜ ਜੀ ਹੋਰਾਂ ਦੇ ਆਉਣ ਦਾ, ਅਤੇ ਬੈਠ ਕੇ ਸਲਾਹ ਕਰਦੇ ਹਨ ਕਿ ਨਾਨਕ ਨਿਰੰਕਾਰੀ ਜੋ ਸੁਣਿਆ ਹੈ ਕਿ ਪ੍ਰਗਟਿਆ ਹੈ, ਉਹ ਜਿੱਥੇ ਵੀ ਜਾਂਦਾ ਹੈ ਹਰ ਕਿਸੇ ਨੂੰ ਨਿਵਾਉਂਦਾ ਹੈ, ਹਰ ਕੋਈ ਉਹਦੇ ਪ੍ਰਭਾਵ ਥੱਲੇ ਆ ਜਾਂਦਾ ਹੈ। ਪਰ ਆਪਾਂ ਉਸ ਦੇ ਪ੍ਰਭਾਵ ਥੱਲੇ ਨਹੀਂ ਆਉਣਾ। ਆਪਾਂ ਇੰਨੇ ਤਪ ਕੀਤੇ ਹਨ, ਇੰਨੀਆਂ ਰਿਆਇਤਾਂ ਅਭਿਆਸ ਕੀਤੇ ਹਨ, ਕਰਾਮਾਤਾਂ ਹਨ, ਉਸਨੂੰ ਆ ਲੈਣ ਦਿਓ। ਪਰ ਅੰਦਰੋਂ ਅੰਦਰ ਸਾਰਿਆਂ ਦੇ ਕੁਛ ਖੁੜਕਦਾ ਹੈ ਕਿ ਸਾਡੇ ਨਾਲ ਵੀ ਕਿਤੇ ਉਹੀ ਗੱਲ ਨਾ ਹੋ। ਅਤੇ ਮਹਾਰਾਜ ਜੀ ਹੋਰਾਂ ਨੇ ਕੀ ਕੀਤਾ ਹੈ ਕਿ ਮੁਸਲਮਾਨੀ ਭੇਸ ਦਾ ਚੋਲਾ ਪਹਿਨਿਆ ਹੋਇਆ ਹੈ, ਜੋਗੀਆਂ ਵਾਲੀਆਂ ਖੜਾਵਾਂ, ਜੋਗੀਆਂ ਵਾਲਾ ਡੰਡਾ ਹੱਥ ਵਿੱਚ ਫੜਿਆ ਹੋਇਆ ਹੈ। ਸੀਸ ਦੇ ਦਸਤਾਰ ਦੇ ਉੱਪਰ ਰੱਸੇ ਲਪੇਟੇ ਹੋਏ ਹਨ, ਇੱਕ ਬਾਹ ਨੂੰ ਚੋਲੇ ਦੇ ਉੱਪਰੋਂ ਦੀ ਰੱਸਾ ਲਪੇਟਿਆ ਹੋਇਆ, ਅਤੇ ਇੱਥੇ ਉਸ ਵੇਲੇ ਦੇ ਵੱਡੇ ਪੀਰ, ਪੰਜ ਵੱਡੇ ਪੀਰ ਰਹਿੰਦੇ ਸਨ ਅਤੇ ਕਈ ਫਕੀਰ ਜੋਗੀ, ਜਿਨ੍ਹਾਂ ਵਿੱਚੋਂ ਵੱਡਾ ਪੀਰ ਪੀਰ ਬਹਾਵਲ ਹੱਕ, ਫਕੀਰ ਖਵਾਜ਼ਾ ਅਬਦੁਲ ਸ਼ਕੂਰ, ਸ਼ਾਹ ਨਵਾਜ਼, ਫਰੀਦੋਦੀਨ, ਲਾਲ ਜੱਤੀ, ਜਲਾਲਉਦੀਨ ਅਤੇ ਮਤੀ ਲਾਲ, ਹੋਰ ਕਈ ਇਹਨਾਂ ਪਾਸ ਆ ਜਾਂਦੇ ਹਨ। ਅੱਜ ਵੀ ਜਿੱਥੇ ਰਹਿੰਦੇ ਸਨ ਉੱਥੇ ਅਸਥਾਨ ਹੈ ਸਰਸੇ ਵਿੱਚ, ਉਸ ਜਗ੍ਹਾ 'ਤੇ ਜਿਸ ਨੂੰ ਪੰਜ ਪੀਰਾਂ ਦਾ ਅਸਥਾਨ ਆਖਦੇ ਹਨ। ਅਤੇ ਨਾਲ ਹੀ ਮਹਾਰਾਜ ਜੀ ਹੋਰ ਇੱਕ ਗੁਰਦੁਆਰਾ ਹੈ ਜਿੱਥੇ ਮਹਾਰਾਜ ਜੀ ਹੋਰ ਆ ਕੇ ਇਹਨਾਂ ਨੂੰ ਮਿਲੇ, ਉਸ ਅਸਥਾਨ 'ਤੇ ਗੁਰਦੁਆਰਾ ਬਣਿਆ। ਦਸਵੇਂ ਪਾਤਸ਼ਾਹ ਜੀ ਵੀ ਜਦੋਂ ਅਨੰਦਪੁਰ ਸਾਹਿਬ ਛੱਡ ਕੇ ਦੱਖਣ ਨੂੰ ਗਏ ਅਤੇ ਸਰਸੇ ਚਰਨ ਪਾਏ, ਉਸ ਸਥਾਨ 'ਤੇ ਵੀ ਨਾਭੇ ਦੇ ਰਾਜੇ ਸਰ ਹੀਰਾ ਸਿੰਘ ਨੇ ਬਹੁਤ ਮਾਇਆ ਲਾ ਕੇ ਬਹੁਤ ਖੂਬਸੂਰਤ ਸਥਾਨ ਬਣਾਇਆ ਹੋਇਆ। ਜੋਗੀ ਅਤੇ ਇਹ ਪੀਰ ਫਕੀਰ ਦੇਖਦੇ ਹਨ ਮਹਾਰਾਜ ਜੀ ਹੋਰਾਂ ਦਾ ਵੇਸ, ਅਤੇ ਨਾਰਾਜ਼ ਹੁੰਦੇ ਹਨ, ਬਹੁਤ ਆਖਦੇ ਹਨ ਅਸੀਂ ਤੱਪੀ, ਅਸੀਂ ਹੱਠੀ, ਅਸੀਂ ਜਿਨ੍ਹਾਂ ਨੇ ਦੁਨੀਆਂ ਤਿਆਗੀ ਹੋਈ ਹੈ, ਇੰਨੇ ਇੰਨੇ ਤਪ ਕੀਤੇ ਹਨ ਅਤੇ ਤੁਸੀਂ ਸਾਡਾ ਮਜ਼ਾਕ ਉਡਾਉਂਦੇ ਹੋ। ਅਤੇ ਜਿਹੜੇ ਪੰਡਿਤ ਲੋਕ ਹਨ ਕਿਤਾਬਾਂ ਵਿੱਚੋਂ ਪੜ੍ਹ ਕੇ ਆਪਣੇ ਆਪ ਨੂੰ ਵਿਦਵਾਨ ਦਿਖਾਉਂਦੇ ਹਨ, ਦੁਨੀਆਂ ਨੂੰ ਆਪਣੇ ਮਗਰ ਲਾਉਂਦੇ ਹਨ, ਉਹਨਾਂ ਦੇ ਮਗਰ ਲੱਗ ਕੇ ਦੁਨੀਆਂ ਡੁੱਬੂ ਨਾ, ਤੁਸੀਂ ਸਾਡਾ ਮਜ਼ਾਕ ਉਡਾਉਂਦੇ ਹੋ। ਦੁਨੀਆਂ ਵਾਲੇ ਵੀ ਜਿਹੜੇ ਤ੍ਰਿਸ਼ਨਾ ਦੀ ਅੱਗ ਵਿੱਚ ਜਲ ਰਹੇ ਹਨ, ਈਰਖਾ ਦੀ ਅੱਗ ਵਿੱਚ ਜਲ ਰਹੇ ਹਨ, ਖੁਦਗਰਜ਼ੀਆਂ ਵਿੱਚ ਪਏ ਹੋਏ ਹਨ, ਉਹ ਵੀ ਤੁਹਾਡੇ ਵੱਲ ਦੇਖ ਕੇ ਉਹ ਵੀ ਸਾਡੇ 'ਤੇ ਹੱਸਣਗੇ। ਰੱਬ ਦੇ ਬੰਦੇ 'ਤੇ ਮਖੌਲ ਬਣ ਜਾਣਗੇ। ਤੁਸੀਂ ਰੱਬ ਦੇ ਬੰਦਿਆਂ ਨੂੰ ਮਖੌਲ ਬਣਾ ਰਹੇ ਹੋ। ਜੱਤੀ ਲਾਲ ਨੇ ਕਿਹਾ, ਮਹਾਰਾਜ ਜੀ ਕਹਿੰਦੇ, ਜੱਤੀ ਲਾਲ ਜੀ ਅਸੀਂ ਇਹ ਨਹੀਂ ਕਹਿੰਦੇ ਕਿ ਪੰਡਿਤ ਜੋ ਗੱਲਾਂ ਨਾਲ ਹੀ ਘਰ ਪੂਰਾ ਕਰਦੇ ਹਨ ਉਹ ਭਲੇ ਹਨ। ਉਹ ਆਪਣੀਆਂ ਚਤੁਰਾਈਆਂ ਵਿੱਚ, ਸਵੈ ਸ਼ੋਭਾ ਵਿੱਚ, ਮਾਇਆ ਦੇ ਜਾਲ ਵਿੱਚ ਫਸੇ ਹੋਏ ਹਨ। ਉਹਨਾਂ ਨੂੰ, ਜਿਨ੍ਹਾਂ ਨੂੰ ਆਪ ਕੋਈ ਗਿਆਨ ਨਹੀਂ ਹੈ, ਉਹ ਦੁਨੀਆਂ ਦਾ ਕੀ ਭਲਾ ਕਰ ਸਕਦੇ ਹਨ। ਅਤੇ ਦੁਨੀਆਂ ਵਾਲਿਆਂ ਨੂੰ ਅਸੀਂ ਇਹ ਨਹੀਂ ਕਹਿੰਦੇ ਕਿ ਪੰਡਿਤ ਭਲੇ ਹਨ, ਦੁਨੀਆਂ ਵਾਲੇ ਨੂੰ ਕੁਛ ਵੀ ਕਰਨ ਦੀ ਲੋੜ ਨਹੀਂ, ਸਿਰਫ ਤੁਹਾਨੂੰ ਹੀ ਲੋੜ ਹੈ। ਅਸੀਂ ਉਹਨਾਂ ਨੂੰ ਵੀ ਕਹਿੰਦੇ ਹਾਂ ਕਿ ਤੁਸੀਂ ਔਗਣ ਛੱਡੋ, ਮਨ ਵਿੱਚੋਂ ਜੀਣ ਦਾ ਰਸਤਾ ਤਿਆਗੋ ਅਤੇ ਗੁਣ, ਪਰਮਾਤਮਾ ਵਾਲੇ ਗੁਣ ਪੈਦਾ ਕਰੋ। ਪਰਮਾਤਮਾ ਦਾ ਆਪਣੇ ਵਿੱਚ, ਪਰਮਾਤਮਾ ਦੀ ਕੀਰਤੀ, ਉਹਦੇ ਗੁਣ ਅਤੇ ਉਹਦੀ ਕੀਰਤੀ ਧਾਰਨ ਕਰੋ। ਅਤੇ ਤੁਹਾਨੂੰ ਆਖਦੇ ਹਾਂ ਕਿ ਤੁਸੀਂ ਅੱਲਾ ਨਾਲ ਪ੍ਰੇਮ ਪਾਓ, ਅੱਲਾ ਦੇ ਨਾਮ ਦਾ ਤਪ ਕਰੋ। ਉਹ ਕਹਿਣ ਲੱਗੇ ਕਿ ਅਸੀਂ ਵੈਰਾਗ ਧਾਰਨ ਕੀਤਾ ਹੋਇਆ ਹੈ। ਪੀਰ ਅਬਦੁਲ ਹੱਕ ਫਿਰ ਬੋਲਿਆ ਕਿ ਅਸੀਂ ਵੈਰਾਗ ਧਾਰਨ ਕੀਤਾ, ਦੁਨੀਆਂ ਵੱਲੋਂ ਮੁੱਖ ਮੋੜਿਆ ਹੋਇਆ ਹੈ, ਦੁਨੀਆਂ ਦੇ ਸਭ ਸੁੱਖ ਤਿਆਗੇ ਹੋਏ ਹਨ, ਮਨ ਨੂੰ ਮਨ ਨਾਲ ਯੁੱਧ ਕਰਦੇ ਰਹੇ ਹਾਂ ਬਹੁਤ ਚਿਰ, ਆਪਣੇ ਆਪ ਨੂੰ ਮਾਰ ਲਿਆ ਹੈ, ਬਹੁਤ ਅਭਿਆਸ ਕੀਤੇ ਹਨ, ਬਹੁਤ ਤਪ ਕੀਤੇ ਹਨ, ਹੱਠ ਕਰ ਕਰਕੇ ਮਨ ਨੂੰ ਮਾਰਿਆ ਹੈ, ਅਤੇ ਤੁਸੀਂ ਸਾਡੇ 'ਤੇ ਹੱਸ ਰਹੇ। ਤੁਸੀਂ ਸਾਨੂੰ ਤਪ ਕਰਕੇ ਦਿਖਾਓ, ਅਤੇ ਫਿਰ ਅਸੀਂ ਮੰਨਾਂਗੇ। ਮਹਾਰਾਜ ਜੀ ਕਹਿੰਦੇ, ਪੀਰ ਸਾਹਿਬ ਇਹ ਜੋ ਸਭ ਤਰੀਕੇ ਹਨ, ਇਹ ਮਨ ਨੂੰ ਰੋਕਣ ਦੇ ਤਰੀਕੇ ਹਨ ਕਿ ਮਨ ਕਿਧਰੇ ਜਾਵੇ ਨਾ, ਕਿਉਂਕਿ ਜਿੰਨਾ ਚਿਰ ਇਹ ਦੌੜਦਾ ਭੱਜਦਾ ਹੈ ਉਨ੍ਹਾਂ ਚਿਰ ਤ੍ਰਿਸ਼ਨਾ ਵਿੱਚ ਜਲਦਾ ਹੈ, ਆਪ ਤਪਦਾ ਹੈ ਅਤੇ ਸਾਨੂੰ ਤਪਾਉਂਦਾ ਹੈ, ਦੁਖੀ ਕਰਦਾ ਹੈ। ਇਸ ਨੂੰ ਸਾਧਨ ਦੇ ਤਰੀਕੇ ਹਨ, ਇਸ ਨੂੰ ਰੋਕਣ ਦੇ ਤਰੀਕੇ ਹਨ, ਇਸ ਨੂੰ ਕਮਜ਼ੋਰ ਕਰਨ ਦੇ ਤਰੀਕੇ ਹਨ। ਤੁਸੀਂ ਸਰੀਰ ਕਮਜ਼ੋਰ ਕਰ ਲੈਂਦੇ ਹੋ ਬਹੁਤ, ਇਸ ਕਰਕੇ ਕਿ ਕਮਜ਼ੋਰ ਸਰੀਰ ਦੇ ਕਮਜ਼ੋਰ ਹੋਣ ਨਾਲ ਮਨ ਕਮਜ਼ੋਰ ਹੋ ਜਾਏਗਾ, ਇਸ ਦੀਆਂ ਕਈ ਤ੍ਰਿਸ਼ਨਾਵਾਂ ਫਿਰ ਉੱਠਣਗੀਆਂ ਹੀ ਨਹੀਂ। ਪਰ ਪੀਰ ਜੀ ਇੱਕ ਹੋਰ ਤਰੀਕਾ ਵੀ ਹੈ, ਨਾਲੇ ਜੋ ਤੁਸੀਂ ਤਰੀਕਾ ਧਾਰਨ ਕੀਤਾ ਹੋਇਆ ਹੈ ਬਹੁਤ ਕਠਿਨ ਤਰੀਕਾ ਹੈ, ਜੱਗ ਵਾਲੇ ਤਾਂ ਕਰ ਨਹੀਂ ਸਕਦੇ। ਤੁਹਾਡਾ ਕੰਮ ਸੀ ਤੁਸੀਂ ਆਪ ਪਹਿਲਾਂ ਸੁਖੀ ਹੁੰਦੇ ਅਤੇ ਫਿਰ ਜੱਗ ਨੂੰ ਸੁਖੀ ਵਸਣ ਦਾ ਤਰੀਕਾ ਦੱਸਦੇ। ਪਹਿਲੀ ਗੱਲ ਤਾਂ ਜੋ ਤੁਸੀਂ ਇਹ ਰਸਤਾ ਹੈ ਬਹੁਤ ਕਠਿਨ ਹੈ, ਇੰਨਾ ਕਠਿਨ ਰਸਤਾ ਜੱਗ ਵਾਲੇ ਜੋ ਦੁਨਿਆਵੀ ਸੁੱਖਾਂ ਵਿੱਚ ਹਨ ਉਹ ਕਰ ਨਹੀਂ ਸਕਦੇ, ਤੁਹਾਡੇ ਰਸਤੇ ਦਾ ਕਿਸੇ ਨੂੰ ਲਾਭ ਨਹੀਂ ਹੋ ਸਕਦਾ। ਅਤੇ ਦੂਸਰਾ, ਤੁਸੀਂ ਆਪ ਵੀ ਸੁਖੀ ਨਹੀਂ ਹੋ, ਕਿਉਂਕਿ ਸਿਰਫ ਮਨ ਮਾਰ ਲਿਆ ਹੈ, ਮਿਲਿਆ ਕੁਛ ਨਹੀਂ। ਜੋ ਮਾੜੀ ਚੀਜ਼ ਸੀ ਉਹ ਗਵਾ ਦਿੱਤੀ ਹੈ, ਭਲਾ ਹੋਇਆ, ਉਹ ਗਵਾਉਣੀ ਹੀ ਚਾਹੀਦੀ ਸੀ ਮਨ, ਪਰ ਕੋਲ ਕੁਛ ਨਹੀਂ। ਸਵਾਏ ਇਹਨਾਂ ਕਰਾਮਾਤਾਂ ਦੇ ਧਾਗੇ ਤਵੀਤਾਂ ਦੇ ਜਿਹੜੇ ਦੁਨੀਆਂ ਨੂੰ ਹੋਰ ਕੁਰਾਏ ਪਾਉਂਦੇ ਆ, ਤੇ ਰੱਬ ਦੇ ਪਾਣੀ ਵਿੱਚ ਆਉਣ ਤੋਂ ਰੋਕਦੇ ਹਨ। ਇੱਕ ਤਰੀਕਾ ਹੋਰ ਹੈ, ਉਹ ਕਹਿੰਦੇ ਜੀ ਉਹ ਕਿਹੜਾ ਤਰੀਕਾ? ਕਹਿੰਦੇ ਉਹ ਸਹਿਜ ਦਾ ਤਰੀਕਾ ਹੈ ਕਿ ਸਹਿਜ ਨਾਲ ਹੀ ਪਰਮਾਤਮਾ ਨਾਲ ਪਿਆਰ ਪਾਉਣਾ ਹੈ ਅਤੇ ਮਨ ਆਪਣੇ ਆਪ ਕਮਜ਼ੋਰ ਹੁੰਦਾ ਜਾਂਦਾ ਹੈ। ਜੋਗੀ ਕਹਿਣ ਲੱਗੇ ਕਿ ਜੇ ਕੋਈ ਤਿਆਗ ਨਾ ਕਰੋ, ਕੋਈ ਕੁਰਬਾਨੀ ਨਾ ਕਰੋ, ਤਿਆਗ ਨਾ ਕਰੋ, ਕੋਈ ਤਪ ਨਾ ਕਰੋ, ਤਾਂ ਕਿਸ ਤਰ੍ਹਾਂ ਤੁਸੀਂ ਭੁੱਖ ਪਿਆਸ ਨੀਂਦ ਅਤੇ ਤੁਹਾਡਾ ਵਸ ਚੱਲੇਗਾ? ਕਿਉਂਕਿ ਮਨ ਨੂੰ ਮਾਰਨ ਵਾਸਤੇ ਇਸ ਦੀਆਂ ਸਾਰੀਆਂ ਪਿਆਸਾਂ ਜੋ ਹਨ ਉਹ ਮਾਰਨੀਆਂ ਪੈਂਦੀਆਂ ਹਨ। ਨੀਂਦ ਮਾਰਨੀ ਪੈਂਦੀ ਹੈ, ਭੁੱਖ ਮਾਰਨੀ ਪੈਂਦੀ, ਪਿਆਸ ਮਾਰਨੀ ਪੈਂਦੀ ਤ੍ਰਿਸ਼ਨਾਵਾਂ ਦੀ, ਅਤੇ ਤੁਸੀਂ ਆਖਦੇ ਹੋ ਕਿ ਉਹ ਸਭ ਕੁਛ ਮਰਨ ਤੋਂ ਬਿਨਾਂ ਹੀ ਮਨ ਮਰ ਜਾਏਗਾ। ਮਹਾਰਾਜ ਜੀ ਕਹਿੰਦੇ ਇੱਕ ਤਰੀਕਾ ਹੈ ਹੋਰ, ਫਿਰ ਉਹਨਾਂ ਪਿਆਰ ਨਾਲ ਪੜ੍ਹਦੇ, ਉਹ ਕਿਹੜਾ ਤਰੀਕਾ? ਤਿੱਥੇ ਭੁੱਖ ਨਾ ਉਂਗ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ, ਤਿੱਥੇ ਭੁੱਖ ਨਾ ਉਂਗ ਹੈ, ਹਰ ਅੰਮ੍ਰਿਤ ਨਾਮ ਸੁਖ ਵਾਸ। ਨਾਮ ਨਾਲ ਜੁੜੀਏ ਅਤੇ ਨਾਮ ਐਸੀ ਜਗ੍ਹਾ 'ਤੇ ਲੈ ਜਾਂਦਾ ਹੈ, ਉਸ ਜਗ੍ਹਾ 'ਤੇ ਨਾ ਭੁੱਖ ਲੱਗਦੀ, ਨਾ ਨੀਂਦ ਆਉਂਦੀ, ਨਾ ਕੋਈ ਪਿਆਸ ਰਹਿੰਦੀ ਮਨ ਦੀ, ਅਤੇ ਸੁਖੀ ਵਸੀਦਾ ਹੈ। ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਹਰ ਆਤਮ ਰਾਮ ਪਰਗਾਸ, ਨਾਨਕ ਦੁੱਖ ਸੁੱਖ ਵਿਆਪਤ ਨਹੀਂ, ਹਰ ਆਤਮ ਰਾਮ ਪਰਗਾਸ। ਆਤਮ ਰਾਮ ਦਾ ਪ੍ਰਕਾਸ਼ ਹੁੰਦਾ ਹੈ ਅੰਦਰ, ਅਤੇ ਉਹ ਆਤਮਾ ਨੂੰ ਆਪ ਪਰਮਾਤਮਾ ਖਿੱਚੀ ਜਾਂਦਾ ਹੈ ਫਿਰ ਆਪਣੇ ਵੱਲ। ਅਤੇ ਆਪਣੇ ਘਰ ਲੈ ਜਾਂਦਾ ਹੈ, ਨਾ ਉਸਨੂੰ ਕੋਈ ਛਕਣ ਦੀ ਲੋੜ ਹੈ ਫਿਰ, ਨਾ ਤੁਹਾਨੂੰ ਛਕਣ ਦੀ ਲੋੜ ਹੈ, ਨਾ ਉਹਨੂੰ ਕੋਈ ਦੁੱਖ ਭੁੱਖ, ਨਾ ਤੁਹਾਨੂੰ। ਜੋਗੀ ਥੋੜ੍ਹੇ ਢਿੱਲੇ ਹੁੰਦੇ ਹਨ ਪਰ ਨਾਰਾਜ਼ ਹਨ। ਇਸ ਤੋਂ ਅੱਗੇ ਕੀ ਹੁੰਦਾ ਹੈ ਕੱਲ੍ਹ ਨੂੰ ਵਿਚਾਰਾਂਗੇ। ਇੱਧਰ ਪਿੱਛੇ ਜਿੱਥੋਂ ਮਹਾਰਾਜ ਜੀ ਉੱਠ ਕੇ ਆ ਜਾਂਦੇ ਹਨ ਅਤੇ ਬੀਬਾ ਜਿਸ ਨੂੰ ਮਹਾਰਾਜ ਜੀ ਨੇ ਦੋਧੋ ਰਾਣੀ ਕਿਹਾ ਸੀ, ਉਹ ਅੱਜ ਫਿਰ ਬਾਹਰ ਆਉਂਦੀ ਹੈ ਖੇਤਾਂ 'ਚ ਰੋਟੀ ਲੈ ਕੇ। ਅਤੇ ਰੋਜ਼ ਜਿੱਧਰੋਂ ਰੱਬੀ ਰਾਗ ਦੀ ਆਵਾਜ਼ ਆਉਂਦੀ ਸੀ, ਉਹ ਦਿਲ ਮੋਹਣ ਵਾਲੀ, ਸਭ ਕੁਛ ਭੁਲਾ ਦੇਣ ਵਾਲੀ, ਕਿਸੇ ਹੋਰ ਹੀ ਰੰਗ ਵਿੱਚ ਲੈ ਕੇ ਜਾਣ ਵਾਲੀ, ਅੱਜ ਉੱਤਰ ਚੁੱਪ ਚਾਪ ਉਸ ਜਗ੍ਹਾ 'ਤੇ ਜਾਂਦੀ ਹੈ ਜਿੱਥੇ ਮਹਾਰਾਜ ਜੀ ਬੈਠੇ ਸਨ। ਸਿਰ ਨੂੰ ਆ ਕੇ ਬੈਠ ਜਾਂਦੀ ਹੈ, ਅਤੇ ਸੋਚਦੀ ਹੈ ਕਿ ਪਤਾ ਨਹੀਂ ਕਿੱਧਰ ਗਏ, ਇੱਥੇ ਮੇਰਾ ਦਾ ਮੀਂਹ ਵਰਸਾਇਆ ਸੀ, ਹੁਣ ਕਿਧਰੇ ਮੀਂਹ ਵਰਸਾਉਣ ਹੀ ਗਏ ਹੋਣੇ। ਉਹਨਾਂ ਦਾ ਉਹ ਮੁੱਖ, ਉਹ ਬਚਨ, ਉਹ ਹਾਜ਼ਰੀ, ਉਸ ਹਾਜ਼ਰੀ ਦੀ ਖਿੱਚ, ਕਈ ਕੁਛ ਸੋਚ ਜਾਂਦੀ ਕਿ ਕਿਸ ਤਰ੍ਹਾਂ ਉੱਡਦੇ ਪੰਛੀ ਬੰਨ ਪਾਉਂਦੇ, ਅਤੇ ਫਿਰ ਉਹਦੇ ਅੰਦਰੋਂ ਹੀ ਕੁਛ ਵਗਣ ਲੱਗਦਾ ਹੈ, ਕੁਛ ਇਸ ਤਰ੍ਹਾਂ ਦਾ ਹੋਣਾ। ਉੱਡਦੇ ਪੰਛੀ ਬਨ ਬਹਾਏ ਨਦੀ ਕਿਨਾਰੇ ਜੋਗੀ, 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 ਦਾਮੀ ਵਰਸਾਏ ਕਿਤੇ ਗਿਆ ਹੈ ਜੋਗੀ, ਮੇਰਾ ਦਾਮੀ ਵਰਸਾਏ ਕਿਤੇ ਗਿਆ ਹੈ ਜੋਗੀ, ਉੱਡਦੇ ਪੰਛੀ ਬਨ ਬਹਾਏ ਨਦੀ, ਮਨ ਮਨ ਵੀ ਪੰਛੀ, ਉੱਡਦੇ ਪੰਛੀ ਬਨ ਬਹਾਏ ਨਦੀ ਕਿਨਾਰੇ ਜੋਗੀ, ਉੱਡਦੇ ਪੰਛੀ ਬਨ ਬਹਾਏ ਨਦੀ ਕਿਨਾਰੇ ਜੋਗੀ, ਜ जगत जलंदे ठारन संदे कर कर फिरदा जोगी नदी किनारे जोगी। जगत जलंदे ठारन संदे कर कर फिरदा जोगी नदी किनारे जोगी। उड़दे पंछी बन बहाए नदी किनारे जोगी नदी किनारे जोगी। की पाना वरताया माए मैं होई जोगी जोगी। की पाना वरताया माए मैं होई जोगी जोगी। पाना वरताया माए मैं होई जोगी जोगी। की पाना वरताया माए मैं होई जोगी जोगी। शब्द नाल रहना शब्द नाल जुड़ जाती है उत्थे समाधि लग जाती है। जी तीन क दिन हुए एक संगत आई बैठे हैं इत्थे हुण त्याग के बहुत प्यार जे नाल आखन लगी कि जी ठाकुर किस तरह का है। ठाकुर किस तरह का असी क्या जी गुरबाणी दसदी है महाराज जी होर किस तरह के हैं उन्होंने स्वरूप अनगिनत गुण हैं अनगिनत स्वरूप के अंग हैं उन्होंने एक अंग के दर्शन करिए। महाराज जी कहते अटल पदार्थ पाया कि जिदे ते वो कृपा करता है उन्हों वो पदार्थ देता है जिहड़ा हमेशा रहने वाला है परमात्मा अपने आप नूं उहदे हवाले कर दिंदा हवाले कर दिंदा। पर ऐवें नहीं देख के देख अटल पदार्थ पाया पै पंजन की शरणाया ਉਹ ਪਰਮਾਤਮਾ ਜਿਹੜਾ ਸਾਰੇ ਦੁੱਖਾਂ ਸਾਰੇ ਦੁੱਖ ਦੂਰ ਕਰ ਦਿੰਦਾ। ਜਿਹਦੀ ਸ਼ਰਨ ਵਿੱਚ ਆਈਏ ਤਾਂ ਕੋਈ ਦੁੱਖ ਨਹੀਂ ਲੱਗਦਾ, ਸਭ ਸੁੱਖ ਹੈ, ਸਭ ਭਲਾ ਹੈ, ਸਭ ਆਨੰਦ। ਅਟਲ ਪਦਾਰਥ ਪਾਇਆ ਪੈ ਪੰਜਨ ਸਰਨਾਇਆ, ਲਾਏ ਅੰਚਲ ਨਾਨਕ ਤਾਰਿਅਨ। ਕਿਹੋ ਜਿਹਾ ਹੈ ਉਹ? ਲਾਏ ਅੰਚਲ ਨਾਨਕ ਤਾਰਿਅਨ, ਆਪਣੇ ਆਪਣਾ ਪੱਲਾ ਫੜਾ ਕੇ ਅਤੇ ਤਾਰ ਦਿੰਦਾ, ਪਰਲੇ ਪਾਸੇ ਲੈ ਜਾਂਦਾ, ਇਸ ਦੁਨੀਆਂ 'ਚੋਂ ਕੱਢ ਕੇ ਪਰਲੇ ਪਾਸੇ ਆਪਣੀ ਦੁਨੀਆਂ ਵਿੱਚ ਲੈ ਜਾਂਦਾ, ਆਪਣੇ ਦੇਸ਼। ਅਤੇ ਜਦੋਂ ਪਰਲੇ ਪਾਸੇ ਪਹੁੰਚ ਜਾਈਦਾ ਅਤੇ ਆਖਦਾ ਹੈ ਕਿ ਤੂੰ ਜਿੱਤ ਗਿਆ। ਜਿਹੜਾ ਇਸ ਪਾਸੇ ਆ ਜਾਏ ਉਹ ਜਿੱਤ ਜਾਂਦਾ ਹੈ, ਅਤੇ ਤੂੰ ਜਿੱਤ ਗਿਆ ਹੈ ਬਾਜੀ। ਇਹ ਮਾਨਸ ਦੇਹੀ ਵਿੱਚ ਇੱਕ ਬਹੁਤ ਤਕੜੀ ਬਾਜੀ ਸੀ, ਅਤੇ ਜਿਹੜਾ ਇਸ ਪਾਸੇ ਆ ਜਾਏ ਉਹ ਬਾਜੀ ਮਾਰ ਲੈਂਦਾ, ਉਹ ਜਿੱਤ ਜਾਂਦਾ, ਤੂੰ ਜਿੱਤ ਗਿਆ। ਤਾਰਿਆ ਆਪ ਅਤੇ ਕਹਿੰਦੇ ਜਿੱਤਿਆ ਤੂੰ ਹੈ, ਇਹ ਨਹੀਂ ਕਹਿੰਦੇ ਅਸੀਂ ਤਾਰਿਆ ਹੈ ਤੈਨੂੰ। ਦੁਨੀਆ ਵਾਲੇ ਨੇ ਜਿੰਨਾ ਕੁਛ ਵੀ ਆਪਣੇ ਲਈ ਕੀਤਾ ਹੋਵੇ ਉਹਦੇ ਤੋਂ ਜ਼ਿਆਦਾ ਉਹ ਮੰਗਦੇ ਹਨ, ਜ਼ਿਆਦਾ ਜਿਤਾਉਂਦੇ ਹਨ ਕਿ ਆਹ ਕੀਤਾ ਸੀ, ਉਹ ਕੀਤਾ ਸੀ। ਪਰ ਉਹ ਕਿਹੋ ਜਿਹਾ ਠਾਕਰ, ਕਿਹੋ ਜਿਹਾ? ਲਾਏ ਅੰਚਲ ਨਾਨਕ ਤਾਰੇ ਉਨ, ਜਿੱਤਾ ਜਨਮੇ ਅਪਾਰ ਜੀਓ। ਕਹਿੰਦੇ ਆਪ ਅੰਚਲ ਲਾ ਕੇ ਤਾਰਿਆ, ਆਪ ਲੜ ਫੜਾਇਆ, ਆਪ ਦੱਸਿਆ ਫੜ ਕੇ ਕਿੱਦਾਂ ਰੱਖਣਾ ਹੈ, ਆਪ ਪਰਲੇ ਪਾਸੇ ਲੈ ਕੇ ਗਏ। ਅਤੇ ਪਰਲੇ ਪਾਸੇ ਜਾ ਕੇ ਕਹਿੰਦੇ ਤੂੰ ਤਰਿਆ, ਅਸੀਂ ਤਾਂ ਕੁਛ ਨਹੀਂ ਕੀਤਾ, ਤੂੰ ਜਿੱਤਿਆ, ਤੂੰ ਜਿੱਤ ਗਿਆ। ਲਾਏ ਅੰਚਲ ਨਾਨਕ ਤਾਰਿਅਨ, ਜਿੱਤਾ ਜਨਮੇ ਅਪਾਰ ਜੀਓ। ਲਾਏ ਅੰਚਲ ਨਾਨਕ ਤਾਰਿਅਨ, ਜਿੱਤਾ ਜਨਮ ਅਪਾਰ ਜੀਓ। ਤੇ ਆਖਦੇ ਤੂੰ ਤਰੇ, ਆਪ ਜਿਤਾ ਕੇ ਤੇ ਆਖਦੇ ਤੂੰ ਜਿੱਤੇ, ਤੂੰ ਜਿੱਤੇ। ਸੋਚਦੇ ਹੋਣੇ ਕਿ ਜੇ ਆਖਾਂਗੇ ਅਸੀਂ ਤੈਨੂੰ ਜਿਤਾਇਆ ਤੇ ਸ਼ਰਮ ਆ ਜਾਏਗੀ, ਇਹ ਨਹੀਂ ਅਸੀਂ ਚਾਹੁੰਦੇ। ਅਸੀਂ ਚਾਹੁੰਦੇ ਹਾਂ ਸੁਖੀ ਵਸੇ, ਸੁਖੀ ਵਸੇ। ਧਾਰਨਾ ਪੜ੍ਹ, ਆਪ ਤਾਰੇ ਤੇ ਆਖੇ ਤੂੰ ਤਰਿਆ, ਨੀ ਮਾਏ ਕੰਤ ਕੇ ਹੋ ਜਿਆ। आप तारे ते आखे तू तरे आनी माए कंत के हो जया आप तारे ते आखे तू तरे आनी माए कंत के हो जया आप तारे ते आखे तू तरे आनी माए कंत के हो जया
ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ ਪਿਆ ਮੇਰੀ ਮਾਹੇ ਸਤਿਗੁਰੂ ਮੈਂ ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਜੀਆਂ ਵਾ